ਮਹਾਤਮ ਇਕੱਠਾ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਨੇ, ਗੁਰਸਿੱਖ ਨੂੰ ਤਾਰਨ ਲਈ ਅਨੇਕ ਪ੍ਰਕਾਰ ਦੀਆਂ ਬਖਸ਼ਿਸ਼ਾਂ ਕਰਤੀਆਂ। ਜਿਹੜੇ ਪੁਰਾਣੇ ਰਿਸ਼ੀ ਮੁਨੀ ਅਨੇਕਾਂ ਮਿਹਨਤਾਂ ਕਰਕੇ ਅਨੇਕਾਂ ਜਨਮਾਂ ਤੱਕ ਬੜੀ ਮੁਸ਼ਕਲ ਨਾਲ ਕੋਈ ਮਾੜੀ ਜਿਹੀ ਚੀਜ਼ ਪ੍ਰਾਪਤ ਕਰਦੇ ਸੀ, ਉਹ ਗੁਰਬਾਣੀ ਨਾਲ ਸੁੱਤੇ ਸਿੱਧੀ ਪ੍ਰਾਪਤ ਹੋ ਜਾਂਦੀ, ਬੜੀ ਸੌਖੀ ਦਾਤ ਬਖਸ਼ਿਸ਼ ਕੀਤੀ। ਇਸ ਕਰਕੇ ਸਤਿਗੁਰੂ ਨੇ ਨਾਮ ਰੱਖਿਆ ਸ਼ਬਦ ਹਜ਼ਾਰੇ, ਹਜ਼ਾਰ ਸ਼ਬਦ ਦਾ ਮਹਾਤਮ ਇਕੱਠਾ ਹੀ ਬਖਸ਼ਿਸ਼ ਕਰ ਦਿੱਤਾ। ਇਸ ਤਰ੍ਹਾਂ ਸਾਨੂੰ ਸਤਿਗੁਰੂ ਮਹਾਰਾਜ ਜੀ ਸ਼ਬਦ ਹਜ਼ਾਰੇ ਬਾਣੀ ਦੇ ਰਾਹੀਂ ਅਕਾਲ ਪੁਰਖ ਨਾਲ ਜੋੜਦੇ ਨੇ। ਸੋ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਸਤਿਗੁਰੂ ਨੇ ਬਖਸ਼ਿਸ਼ ਕੀਤੀ ਆਪਣੇ ਤੇ ਸ਼ਬਦ ਹਜ਼ਾਰੇ ਬਾਣੀ ਦੇ ਰਾਹੀਂ। ਤਾਂ ਤੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਗੁਰੂ ਨਾਨਕ ਦੇਵ ਜੀ ਪਾਵਨ ਪਵਿੱਤਰ ਉਪਦੇਸ਼, ਇੱਕ ਓਅੰਕਾਰ। ਓਅੰਕਾਰ ਜੋ ਪਰਮੇਸ਼ਰ ਹੈ ਉਹ ਕੇਵਲ ਇੱਕੋ ਇੱਕ ਹੈ, ਸਤਨਾਮ। ਉਹਦਾ ਨਾਮ ਸੱਚਾ ਹੈ, ਚਾਹੇ ਤਾਂ ਇੰਨਾ ਕਹਿ ਲਓ ਚਾਹੇ ਇਹਨੂੰ ਵਿਸਥਾਰ ਨਾਲ ਕਹੋ। ਪਰ ਜਦੋਂ ਆਪ ਪਾਠ ਕਰਦੇ ਹਾਂ ਉਦੋਂ ਤਾਂ ਆਪਾਂ ਨੂੰ ਮੂਲ ਅਰਥ ਹੀ ਪਤਾ ਹੋਣਾ ਚਾਹੀਦਾ ਕਿ ਇੰਨਾ ਹੀ ਲਿਖਿਆ ਹੋਇਆ, ਕਰਤਾ ਪੁਰਖ ਨਿਰਭਉ। ਪਿਆਰ ਨਾਲ ਜੇ ਆਪਾਂ ਦੇਖੀਏ ਵਿਚਾਰ ਕੇ ਕਿ ਕਰਤਾ ਹੈ, ਪੁਰਖ ਪੂਰਨ ਹੈ, ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਅਕਾਲ ਮੂਰਤ ਕਾਲ ਤੋਂ ਰਹਿਤ ਉਹਦੀ ਹਸਤੀ ਹੈ, ਅਜੂਨੀ ਜੋ ਜੂਨਾਂ ਵਿੱਚ ਨਹੀਂ ਆਉਂਦਾ, ਸਹਿ ਭੰਗ ਜੋ ਸੁਤੇ ਹੀ ਪ੍ਰਕਾਸ਼ ਹੈ, ਗੁਰਪ੍ਰਸਾਦ ਜੋ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਰਾਗ ਦੇ ਆਰੰਭ ਦੇ ਵਿੱਚ ਹੀ ਬਖਸ਼ਿਸ਼ ਕੀਤੀ ਹੈ ਕਿ ਬਿਲਾਵਲ ਰਾਗ ਇੱਥੋਂ ਸਤਿਗੁਰੂ ਮਹਾਰਾਜ ਨੇ ਪ੍ਰਾਰੰਭ ਕੀਤਾ। ਬਿਲਾਵਲ ਰਾਗ ਪ੍ਰਾਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਤੀ ਗੁਰੂ ਨਾਨਕ ਦੇਵ ਮਹਾਰਾਜ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਰਾਗ ਬਿਲਾਵਲ ਮਹੱਲਾ ਪਹਿਲਾ। ਬਿਲਾਵਲ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦੀ ਬਾਣੀ ਹੈ, ਉਚਾਰਨ ਕਰਦੇ ਨੇ ਮਹਾਰਾਜ ਜੀ। ਫਿਰ ਸਤਿਗੁਰੂ ਇਹ ਤਰਤੀਬ ਬੰਨਦੇ ਨੇ ਕਿ ਇਹ ਸ਼ਬਦ ਦੀਆਂ ਕਿੰਨੀਆਂ ਪੌੜੀਆਂ ਹੋਣਗੀਆਂ। ਜੇ ਇੰਨੀਆਂ ਹੀ ਪੌੜੀਆਂ ਹੋਣਗੀਆਂ ਤਾਂ ਉਨੀਆਂ ਹੀ ਪੌੜੀਆਂ ਅਸੀਂ ਬਿਲਾਵਲ ਰਾਗ ਦੀਆਂ ਪੜ੍ਹਨੀਆਂ ਨੇ, ਅਤੇ ਗਿਆਨ ਹੋਵੇਗਾ ਜੇ ਪਹਿਲਾਂ ਤਾਂ ਹੀ ਉਹ ਪੜ੍ਹ ਸਕਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ, ਚਾਰ ਪੌੜੀਆਂ ਹੋਣਗੀਆਂ ਸ਼ਬਦ ਦੀਆਂ। ਘਰ ਪਹਿਲਾ ਕੀਰਤਨ ਕਰਨ ਵਾਲਿਆਂ ਦੇ ਘਰ ਪਹਿਲੇ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ ਨੇ। ਰਹਾਉ ਦੀਆਂ ਪੰਕਤੀਆਂ ਵਿੱਚ ਕਹਿੰਦੇ ਨੇ ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮਹਿਰਾਉ ਰਜਾਈ। ਜਿਵੇਂ ਸੱਚ ਦੇ ਵਿੱਚ ਸਮਾਇਆ ਰਹਾਂ ਤੇਰੀ ਰਜਾ ਦੇ ਵਿੱਚ, ਇਹੀ ਜੀ ਕਿਰਪਾ ਕਰੋ, ਇਹੀ ਜੀ ਮਨ ਦੇ ਅੰਦਰ ਸਿੱਖਿਆ ਸਮਝਾ ਦਿਓ ਕਿ ਤੇਰੇ ਗੁਣ ਗਾਵਾਂ ਦੇਹ ਬੁਝਾਈ। ਇਹ ਮੈਨੂੰ ਸਮਝਾ ਦਿਓ, ਇਹ ਮੇਰੇ ਮਨ ਨੂੰ ਕਿਰਪਾ ਕਰਕੇ ਸੋਝੀ ਪਾ ਦਿਓ। ਤੇ ਮੇਰਾ ਜਿਹੜਾ ਮਨ ਹੈ ਅੱਜ ਦੇ ਸ਼੍ਰੀ ਮੁੱਖ ਵਾਕ ਵਿੱਚ ਜਿਵੇਂ ਮਹਾਰਾਜ ਨੇ ਬਚਨ ਕੀਤਾ ਹੈ, ਕੀਤੇ ਕੋ ਮੇਰਾ ਸਨਮਾਨ ਹੈ ਕਰਨ ਹਾਰ ਤ੍ਰਿਣ ਜਾਣਾ ਹੈ। ਵੀ ਜੀਵ ਜਿਹੜਾ ਪੈਦਾ ਕੀਤਾ ਹੋਇਆ ਉਹਨੂੰ ਤਾਂ ਕਹਿੰਦਾ ਇਹ ਬੜਾ ਵੱਡਾ ਬੰਦਾ, ਜਿਹੜਾ ਪਰਮੇਸ਼ਰ ਹੈ ਉਹਨੂੰ ਕਹਿੰਦਾ ਇਹ ਕੱਖ ਜਿੰਨਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਤਰ੍ਹਾਂ ਸਨਮੁੱਖ ਕੋਈ ਬੇਨਤੀ ਕਰਦੇ ਨੇ, ਇਹ ਦੁਨੀਆਂ ਦੀ ਹਾਲਤ ਕੈਸੀ, ਇਹ ਦੁਨੀਆਂ ਰੱਬ ਬਾਰੇ ਸੋਚਦੀ ਕੀ? ਅੱਗੇ ਮੈਂ ਰੱਬ ਦੀ ਵਡਿਆਈ ਕਰਦਾ, ਕਰਨੀ ਤਾਂ ਰੱਬ ਦੀ ਨਿਖੇਧੀ ਜਾਂ ਰੱਬ ਦੀ ਛੁਟਿਆਈ ਕਰਨੀ, ਕਹਿਣਾ ਮੈਂ ਵਡਿਆਈ ਕਰਦਾ। ਤੂੰ ਸੁਲਤਾਨ ਕਹਾਂ ਹੋ ਮੀਆਂ, ਕਹਿੰਦੇ ਤੁਸੀਂ ਹੋ ਤਾਂ ਸੁਲਤਾਨ। ਸੁਲਤਾਨ ਹੁੰਦਾ ਸਾਰਿਆਂ ਨਾਲੋਂ ਵੱਡਾ, ਸਭ ਤੋਂ ਛੋਟਾ ਹੁੰਦਾ ਰਾਣਾ, ਨਵਾਬ, ਫਿਰ ਹੁੰਦਾ ਰਾਜਾ ਰਜਵਾੜੇ, ਫਿਰ ਮਹਾਰਾਜਾ, ਮਹਾਰਾਜਿਆਂ ਤੋਂ ਉੱਤੇ ਫਿਰ ਸੁਲਤਾਨ, ਚੱਕਰਵਰਤੀ ਪਾਤਸ਼ਾਹ। ਚੱਕਰਵਰਤੀ ਸੁਲਤਾਨ ਨੌ ਖੰਡਾਂ ਦੀ ਪ੍ਰਿਥਵੀ ਤੇ ਵੀ ਰਾਜ ਕਰ ਸਕਦਾ ਜਿਵੇਂ ਸਿਕੰਦਰ ਨੇ ਕੀਤਾ। ਹੋ ਤਾਂ ਤੁਸੀਂ ਐਡੇ ਵੱਡੇ ਸੁਲਤਾਨ, ਤਿੰਨਾਂ ਲੋਕਾਂ ਦੇ ਮਾਲਕ, ਤੇ ਮੈਂ ਤੁਹਾਡੀ ਵਡਿਆਈ ਕਿਵੇਂ ਕੀਤੀ ਹੈ? ਕਹਾਂ ਹਉ ਮੀਆਂ। ਮੀਆਂ ਮੁਸਲਮਾਨਾਂ ਵਿੱਚ ਸਾਰਿਆਂ ਨਾਲੋਂ ਛੋਟੇ ਬੰਦੇ ਨੂੰ ਕਹਿੰਦੇ ਨੇ, ਤੇ ਮੈਂ ਕਹਾਂ ਆ ਵੀ ਮੀਆਂ ਕੀ ਹਾਲ ਹੈ? ਚੌਧਰੀ, ਚੌਧਰੀ ਰਾਜੇ ਦੇ ਸਾਹਮਣੇ ਕੀ ਚੀਜ਼ ਹੈ? ਚੌਧਰੀ ਕਹਿ ਕੇ ਤਾਂ ਉਹਦੀ ਬਦਨਾਮੀ ਕਰਨ ਵਾਲੀ ਗੱਲ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਤੁਸੀਂ ਹੋ ਤਾਂ ਸੁਲਤਾਨ, ਤੇ ਅਸੀਂ ਕਹਿੰਦੇ ਹਾਂ ਮੀਆਂ, ਤੇ ਤੇਰੀ ਕਵਨ ਵਡਾਈ, ਇਹ ਚ ਤੁਹਾਡੀ ਕੀ ਵਡਿਆਈ ਹੋਈ, ਕੀ ਮਹਿਮਾ ਹੋਈ ਤੁਹਾਡੀ? ਕਿਉਂਕਿ ਅਸੀਂ ਇੰਨੇ ਵੱਡੇ ਵਾਹਿਗੁਰੂ ਨੂੰ ਜਦੋਂ ਕਹਿੰਦੇ ਹਾਂ, ਜੇ ਤਾਂ ਕਿਸੇ ਬੰਦੇ ਦਾ ਨਾਂ ਲੈਣਾ ਹੋਵੇ, ਮਹਾਰਾਜ ਕਹਿੰਦੇ ਨੇ, ਫੇਰ ਤਾਂ ਬੜੇ ਸਤਿਕਾਰ ਨਾਲ ਬੋਲਿਆ ਜਾਂਦਾ। ਸੋ ਜਿਵੇਂ ਕੀਰਤਨੀਆਂ ਕਰਨ ਵਾਲਿਆਂ ਦੀ ਕੈਸਟ ਸੁਣੀ, ਉਹ ਕਹਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਕਿਹਾ। ਉਹ ਫਰਮਾਉਂਦੇ ਨੇ ਜਦ ਗੁਰੂ ਨਾਨਕ ਦੇਵ ਜੀ ਉੱਥੇ ਗਏ ਮੱਥੇ, ਤਾਂ ਉੱਥੇ ਦੇ ਕਾਜੀ ਕਹਿਣ ਲੱਗੇ, ਐ ਨਾਨਕ, ਐ ਨਾਨਕ, ਜਿਵੇਂ ਕੋਈ ਬਿਲਕੁਲ ਹੀ ਆਮ ਜਿਹਾ ਬੰਦਾ ਹੁੰਦਾ, ਬੋਲਣ ਵਿੱਚ ਹੀ ਨਹੀਂ ਪਤਾ ਬੋਲਣਾ ਕੀ ਹੈ। ਵਾਹਿਗੁਰੂ ਕਹਿਣ ਲੱਗਿਆਂ ਸਾਡੇ ਰੋਮ ਨਹੀਂ ਖੜੇ ਹੁੰਦੇ, ਪਰ ਜੇ ਕਹੀਏ ਕਿ ਫਲਾਨਾ ਆ ਗਿਆ, ਜੇ ਕੋਈ ਮਾੜਾ ਜਾਂ ਵੱਡਾ ਆ ਜਾਏ, ਉਹਦਾ ਨਾਂ ਲੈਣ ਲੱਗਿਆਂ ਕੰਨ ਖੜੇ, ਅੱਖਾਂ ਦੀਆਂ ਭਵਾਂ ਤਾਂ ਹੋ ਜਾਂਦੀਆਂ ਨੇ, ਰੋਮ ਖੜੇ ਹੋ ਜਾਂਦੇ ਨੇ, ਫਲਾਨੇ ਸਾਹਿਬ ਆਏ ਨੇ। ਮਹਾਰਾਜ ਕਹਿੰਦੇ ਆਮ ਦੁਨਿਆਵੀ ਲੋਕਾਂ ਨੂੰ ਇੰਨਾ ਵੱਡਾ ਤੇ ਪਰਮਾਤਮਾ ਨੂੰ ਇੰਨਾ ਛੋਟਾ, ਇਹ ਕਾਹਦੀ ਵਡਿਆਈ ਹੈ? ਮਹਾਰਾਜ ਮੈਂ ਮੂਰਖ ਕਹਿਣ ਨਾ ਜਾਈ, ਮੇਰੇ ਮੂਰਖ ਕੋਲੋਂ ਤੁਹਾਡੀ ਵਡਿਆਈ ਕਹੀ ਨਹੀਂ ਜਾਂਦੀ, ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਮੈਂ ਬੋਲਣਾ ਕੀ ਤੁਹਾਡੇ ਅੱਗੇ ਆ ਕੇ, ਮੈਨੂੰ ਮੂਰਖ ਨੂੰ ਪਤਾ ਨਹੀਂ ਹੈ ਜੀ। ਉਹ ਸਿਆਣੇ ਬੰਦੇ ਕਹਿੰਦੇ ਨੇ ਮਹਾਰਾਜ ਇਹਨੂੰ ਪਤਾ ਨਹੀਂ, ਇਹਨੂੰ ਮਾਫ਼ ਕਰ ਦਿਓ, ਇਹਨੂੰ ਪਤਾ ਹੀ ਨਹੀਂ ਤੁਹਾਡਾ ਨਾਂ ਕੀ ਬੋਲਣਾ। ਸੋ ਇਸ ਕਰਕੇ ਬੋਲਣਾ ਤਾਂ ਸਤਿਕਾਰ ਨਾਲ ਬੋਲਣਾ ਹੈ, ਇੱਜ਼ਤ ਮਾਣ ਨਾਲ ਬੋਲਣਾ ਹੈ। ਸਤਿਗੁਰ ਵੱਡਾ ਕਰ ਸਾਲ ਆਹੀ ਹੈ, ਛੋਟਾ ਕਰਕੇ ਨਹੀਂ। ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁਠੈ ਨੌਨਿਤ ਪਾਈਆਂ। ਮਹਾਰਾਜ ਕਹਿੰਦੇ ਜੋ ਤੂੰ ਦੇ ਸੋ ਕਹਾਂ ਸਵਾਮੀ। ਮਾਲਕ ਜੀ ਜੋ ਤੁਸੀਂ ਸ਼ਬਦ ਦਓਗੇ ਉਹੀ ਕਹਾਂਗਾ, ਮੈਨੂੰ ਦੱਸੋ ਮੈਂ ਬੋਲਣਾ ਕੀ। ਕਿਉਂਕਿ ਅਸੀਂ ਤਾਂ ਮੂਰਖ ਜੇ ਬੰਦੇ, ਅਨਪੜ੍ਹ ਜੇ ਬੰਦੇ ਹਾਂ, ਗਵਾਰ ਚੱਲੇ ਪੜ੍ਹੇ ਲਿਖਿਆ। ਮਹਾਰਾਜ ਜੀ ਕਹਿੰਦੇ ਤੂੰ ਤਾਂ ਐਵੇਂ ਕੀਤੀ ਹੋਈ ਹੈ, ਤੂੰ ਤਾਂ ਬੜਾ ਪੜ੍ਹਾ ਲਿਖਿਆ। ਮਹਾਰਾਜ ਇਹ ਕਾਹਦੀਆਂ ਪੜ੍ਹਾਈਆਂ ਜੀ? ਦੁਨਿਆਵੀ ਪੜ੍ਹਾਈਆਂ ਵੱਖਰੀਆਂ ਨੇ, ਗੁਰੂ ਘਰ ਦੀ ਪੜ੍ਹਾਈ ਵੱਖਰੀ ਹੈ। ਇਸ ਕਰਕੇ ਮੈਨੂੰ ਇੱਥੋਂ ਦੀ ਪੜ੍ਹਾਈ ਵਿੱਚ ਸੁਣਾਓ। ਇੰਗਲਿਸ਼ ਦੀਆਂ ਜਿੰਨੀਆਂ ਪੁਸਤਕਾਂ ਲਿਖੀਆਂ, ਧਾਰਮਿਕ ਤੌਰ ਤੇ ਵੀ ਚਾਹੇ ਲਿਖੀਆਂ ਹੋਈਆਂ, ਉਹਦੇ ਵਿੱਚ ਗੁਰੂ ਅੱਖਰ ਨਹੀਂ ਪਾਇਆ ਗੁਰੂ ਨਾਨਕ ਦੇਵ ਜੀ ਨੇ। ਬੜੇ ਬੜੇ ਫਿਲੋਸਫਰਾਂ ਨੇ ਜੇ ਗੁਰੂ ਨਾਨਕ ਦੇਵ ਜੀ ਲਿਖਿਆ, ਸਿਰਫ ਨਾਨਕ ਲਿਖਿਆ। ਨਾਨਕ ਪਦ ਤਾਂ ਮਹਾਰਾਜ ਖੁਦ ਲਿਖ ਸਕਦੇ ਨੇ ਆਪਣੇ ਆਪ ਨੂੰ, ਆਮ ਬੰਦਾ ਕਿਉਂ ਕਹੇ? ਇਸ ਕਰਕੇ ਕਿਸੇ ਨੂੰ ਇਹ ਪਤਾ ਹੀ ਨਹੀਂ, ਕਿੰਨਾ ਹੀ ਕੋਈ ਪੜ੍ਹਿਆ ਲਿਖਿਆ ਹੋਵੇ। ਜਿਵੇਂ ਇੱਕ ਵਾਰ ਬਹੁਤ ਵੱਡਾ ਬੰਦਾ, ਉਦੋਂ ਅਸੀਂ ਮੁਕਤਸਰ ਸਾਹਿਬ ਸੀਗੇ ਮਹਾਂਪੁਰਸ਼ਾਂ ਦੇ ਨਾਲ, ਇਹ 1976 ਦੀ ਗੱਲ ਹੈ। ਉੱਥੇ ਕੋਈ ਕਾਫੀ ਵੱਡਾ ਬੰਦਾ ਗਿਆ, ਮਹਾਂਪੁਰਸ਼ ਕਹਿੰਦੇ ਚਲੋ ਗੁਰਸਿੱਖ ਘਰਾਣੇ ਵਿੱਚੋਂ ਹੈ, ਬਹੁਤ ਵੱਡਾ ਹੈ, ਦਸਵੇਂ ਪਾਤਸ਼ਾਹ ਨੇ ਇਹਨਾਂ ਨੂੰ ਵਰ ਵੀ ਦਿੱਤਾ ਹੋਇਆ ਵੀ ਤੇਰਾ ਘਰ ਮੇਰਾ ਅਸਹਿ ਵੀ ਤੇਰਾ ਘਰ ਮੇਰਾ। ਉਹਨਾਂ ਦਾ ਵੱਡਾ ਬੰਦਾ ਆ ਗਿਆ ਉੱਥੇ, ਕਹਿੰਦੇ ਚਲੋ ਸਤਿਕਾਰ ਆਪਾਂ ਨੂੰ ਕਰਨਾ ਚਾਹੀਦਾ। ਸਾਰੇ ਮੁਲਾਜ਼ਮ ਗੁਰਦੁਆਰਾ ਮੁਕਤਸਰ ਸਾਹਿਬ ਦੇ, ਉੱਥੋਂ ਦੇ ਮੈਨੇਜਰ ਸਾਹਿਬ ਅਤੇ ਹੋਰ ਪਤਵੰਤ ਇਕੱਠੇ ਕਰ ਲਏ ਵੀ ਉਹਨਾਂ ਨੇ ਆਉਣਾ। ਵੱਡਾ ਸਾਰਾ ਇੱਕ ਸਿਹਰਾ ਲਿਆਂਦਾ, ਉਹਨੂੰ ਜੀਓ ਆਇਆ ਕਹਿਣ ਲਈ ਉਹਦੇ ਗਲ ਵਿੱਚ ਸਿਹਰਾ ਪਾਇਆ, ਬਾਹਰ ਪ੍ਰਕਾਸ਼ ਵੀ ਹੋਇਆ ਸੀ ਮਹਾਰਾਜ ਦਾ। ਉਸ ਬੰਦੇ ਨੂੰ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀ ਹੁੰਦਾ ਹੈ। ਤਾਂ ਬਹੁਤ ਵੱਡਾ ਬੰਦਾ, ਉਹਨੇ ਆਪਣਾ ਸਿਹਰਾ ਗਲ ਵਿੱਚੋਂ ਉਤਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਰੁਮਾਲਿਆਂ ਦੇ ਮੂਹਰਲੇ ਪਾਸੇ ਰੱਖਣਾ ਚਾਹਿਆ, ਤਾਂ ਉਸ ਵਕਤ ਸਾਰਿਆਂ ਨੇ ਭੱਜ ਕੇ ਕਿਹਾ ਨਹੀਂ ਨਹੀਂ ਇੱਥੇ ਨਹੀਂ ਰੱਖੀ ਦਾ ਹੁੰਦਾ। ਤਾਂ ਸਾਨੂੰ ਬੜੀ ਹੈਰਾਨਗੀ ਹੋਈ ਵੀ ਇੰਨਾ ਵੱਡਾ ਬੰਦਾ, ਇੰਨਾ ਸਿਆਣਾ, ਅਤੇ ਇਹਨੂੰ ਇੰਨਾ ਨਹੀਂ ਪਤਾ ਵੀ ਆਪਣਾ ਗਲ ਵਾਲਾ ਸਿਹਰਾ ਉਤਾਰ ਕੇ ਗੁਰੂ ਗ੍ਰੰਥ ਸਾਹਿਬ 'ਤੇ ਨਹੀਂ ਪਾਈਦਾ, ਇੰਨੀ ਵੀ ਅਕਲ ਨਹੀਂ ਹੈ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਮ ਤੌਰ 'ਤੇ ਦੇਖਿਆ ਵਿਆਹਾਂ ਵਿੱਚ ਆ ਸਿਹਰੇ ਜੇ ਬੰਨ੍ਹਦੇ ਨੇ, ਉਹ ਸਿਹਰੇ ਉਤਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਕਈ ਵਾਰ ਰੁਮਾਲਿਆਂ 'ਤੇ ਰੱਖ ਦਿੰਦੇ ਨੇ। ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ, ਇਹ ਕਾਹਦੀ ਤੁਹਾਡੀ ਵਡਿਆਈ ਹੈ। ਜੋ ਤੂੰ ਦੇਹ ਸੋ ਕਹਾਂ ਸਵਾਮੀ, ਜਿਹੜੇ ਸ਼ਬਦ ਤੁਸੀਂ ਦਓਗੇ ਉਹੀ ਮੈਂ ਕਹਾਂਗਾ, ਕਿਉਂਕਿ ਮੈਂ ਮੂਰਖ ਕਹਿਣ ਨਾ ਜਾਈ। ਮੈਂ ਮੂਰਖ ਤੋਂ ਕਿਹਾ ਨਹੀਂ ਜਾਂਦਾ ਕਿ ਮੈਂ ਕੀ ਬੋਲਾਂ ਕੀ ਨਾ ਬੋਲਾਂ। ਇਸੇ ਕਰਕੇ ਮਹਾਰਾਜ ਕਹਿੰਦੇ ਆਪਣੇ ਕੋਲੋਂ ਬੇਨਤੀ ਨਾ ਕਰਿਆ ਕਰੋ, ਬਾਣੀ ਦੇ ਰਾਹੀਂ ਬੇਨਤੀ ਕਰਿਆ ਕਰੋ। ਜੇ ਕੋਈ ਵੀ ਅਰਦਾਸ ਕਰਨੀ ਹੈ, ਸ਼ਬਦ ਦਾ ਆਸਰਾ ਲੈ ਕੇ ਅਰਦਾਸ ਕਰੋ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਇਹ ਸ਼ਬਦ ਹੈ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਬਿਘ ਨ ਕਹੂ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਚਨ ਕਿ ਵਾਹਿਗੁਰੂ ਸਾਨੂੰ ਸੋਝ ਹੀ ਦੇਵੇ, ਅਸੀਂ ਗੁਰਬਾਣੀ ਦੇ ਰਾਹੀਂ ਉਸਤਤ ਕਰ ਸਕੀਏ, ਜਾਪ ਸਾਹਿਬ ਰਾਹੀਂ, ਜਪਜੀ ਸਾਹਿਬ ਰਾਹੀਂ, ਬਾਣੀ ਰਾਹੀਂ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਮਹਾਰਾਜ ਤੁਹਾਡੇ ਗੁਣ ਗਾਵਾਂ ਪਰ ਮੈਨੂੰ ਸਮਝਾ ਦਿਓ ਮੈਂ ਗਾਵਾਂ ਕਿਵੇਂ। ਮੈਨੂੰ ਨਹੀਂ ਪਤਾ ਲੱਗਦਾ ਮੈਂ, ਕਿਉਂਕਿ ਬੋਲਣਾ ਹੀ ਨਹੀਂ ਆਉਂਦਾ ਮੈਨੂੰ, ਪਤਾ ਹੀ ਨਹੀਂ ਬੋਲਣਾ ਕਿਵੇਂ, ਤੁਹਾਡਾ ਸਤਿਕਾਰ ਕਿਵੇਂ ਕਰਨਾ। ਜੈਸੇ ਸੱਚ ਮੈਂ ਰਹਾਂ ਔਰ ਰਜਾਈ, ਜਿਵੇਂ ਮੈਂ ਸੱਚ ਵਿੱਚ ਟਿਕਿਆ ਰਹਾਂ ਤੁਹਾਡੀ ਆਗਿਆ 'ਚ, ਸੱਚ ਵਿੱਚ ਮੇਰਾ ਨਿਵਾਸ ਹੋਵੇ, ਮੈਂ ਟਿਕਿਆ ਰਹਾਂ, ਇਹ ਮੇਰੇ 'ਤੇ ਮਿਹਰ ਕਰੋ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜੋ ਕੁਛ ਹੋਆ ਸਭ ਕੁਛ ਤੁਝ 'ਤੇ, ਤੇਰੀ ਸਭ ਅਸਨਾਈ। ਜੋ ਕੁਛ ਹੋਇਆ ਸਾਰਾ ਕੁਛ ਤੁਹਾਡੇ ਤੋਂ ਤਾਂ ਹੋਇਆ, ਸ੍ਰਿਸ਼ਟੀ ਤੁਸੀਂ ਬਣਾਈ ਹੈ, ਔਰ ਤੇਰੀ ਸਭ ਅਸਨਾਈ। ਅਸਨਾਈ ਹੁੰਦੀ ਵਾਕਫੀ, ਤੁਹਾਡੀ ਸਾਰੀ ਵਾਕਫੀ ਹੈ, ਤੁਹਾਨੂੰ ਸਭ ਪਤਾ ਹੈ, ਇਕੱਲੀ ਇਕੱਲੀ ਗੱਲ ਦਾ ਪਤਾ ਹੈ। ਮਾਂ ਨੂੰ ਆਪਣੇ ਬੱਚਿਆਂ ਦਾ ਗਿਆਨ ਹੁੰਦਾ ਹੈ, ਬੱਚੇ ਦੀ ਹਰ ਅੰਦਰਲੀ ਗੱਲ ਦਾ ਮਾਂ ਨੂੰ ਗਿਆਨ ਹੁੰਦਾ ਹੈ। ਮਾਂ ਕਹਿੰਦੀ ਇਹ ਹੁਣ ਆ ਚਾਹੁੰਦਾ ਹੈ, ਉਹ ਬਾਪ ਨੂੰ ਨਹੀਂ ਪਤਾ ਲੱਗਦਾ, ਕਿਸੇ ਆਸੇ ਪਾਸੇ ਬੈਠੇ ਨੂੰ ਨਹੀਂ ਸਮਝ ਲੱਗਦੀ, ਮਾਂ ਨੂੰ ਪਤਾ ਹੈ ਹੁਣ ਇਹ ਆਹ ਚੀਜ਼ ਚਾਹੁੰਦਾ ਹੈ। ਇੰਨੀ ਅੰਤਰਜਾਮ ਤਾਂ ਮਾਂ ਨੂੰ ਹੋ ਜਾਂਦੀ ਹੈ ਕਿ ਮੇਰਾ ਪੁੱਤ ਕੀ ਚਾਹੁੰਦਾ ਹੁਣ। ਤੁਹਾਰਾ ਸੱਚੇ ਪਾਤਸ਼ਾਹ ਕਹਿੰਦੇ ਇਸੇ ਪ੍ਰਕਾਰ ਵਾਹਿਗੁਰੂ ਤੁਹਾਨੂੰ ਹੀ ਪਤਾ ਕਿ ਤੁਸੀਂ ਕੀ ਚਾਹੁੰਦੇ ਹੋ, ਤੁਹਾਡੀ ਸਾਰੀ ਵਾਕਫੀ ਹੈ, ਅੰਤਰਜਾਮ ਤਾਂ ਹੈ, ਤੁਸੀਂ ਤਾਂ ਬਣਾਇਆ ਸਾਰਾ ਕੁਛ, ਤੇ ਤੁਹਾਨੂੰ ਕਿਉਂ ਨਾ ਪਤਾ ਹੋਵੇਗਾ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਧਲੇ ਕਿਆ ਚਤੁਰਾਈ। ਮੈਂ ਅੰਨਾ ਅਗਿਆਨੀ ਬੰਦਾ, ਅੰਦਰੋਂ ਅੰਨਾ ਬਾਹਰੋਂ ਅੰਨਾ, ਨਾ ਤਾਂ ਮੈਨੂੰ ਅੰਦਰੋਂ ਗਿਆਨ ਹੈ ਨਾ ਬਾਹਰੋਂ ਗਿਆਨ ਹੈ। ਮੈਂ ਅੰਨੇ ਬੰਦੇ ਨੂੰ ਕੀ ਚਤੁਰਾਈ, ਕੀ ਚਲਾਕੀ ਹੈ ਮੇਰੇ 'ਚ, ਕੀ ਸਿਆਣਪ ਹੈ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਜੀ, ਮੈਂ ਤੇਰਾ ਅੰਤ ਨਹੀਂ ਪਾ ਸਕਦਾ। ਇਹ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਆਪਾਂ ਕਿੱਥੇ ਖੜੇ ਹਾਂ। ਗੁਰੂ ਨਾਨਕ ਦੇਵ ਜੀ ਜਦ ਇੰਨਾ ਕਹਿੰਦੇ ਨੇ ਤਾਂ ਆਪਾਂ ਕਿੱਧਰ ਨੂੰ ਜਾਵਾਂਗੇ, ਆਪਾਂ ਤਾਂ ਕੁਛ ਵੀ ਨਹੀਂ ਕਹਿਣ ਜੋਗੇ ਹੈਗੇ। ਇੰਨੀ ਵੱਡੀ ਬਾਣੀ ਰਚ ਕੇ 1430 ਅੰਗ, ਫਿਰ ਕਹਿੰਦੇ ਮੈਂ ਸਾਹਿਬ ਜੀ ਕੁਛ ਨਹੀਂ ਜਾਣਦਾ, ਮੈਨੂੰ ਨਹੀਂ ਕੁਛ ਆਉਂਦਾ ਹੈ। ਕਿਆ ਹਾਂ ਕਥੀ, ਕਹਿੰਦੇ ਮੈਂ ਕੀ ਕਥਨ ਕਰਾਂ, ਪਿੱਛੇ ਵੀ ਕਥਨ ਕੀਤਾ, ਕਥੇ ਕਥ ਦੇਖਾਂ, ਮੈਂ ਕਥਨ ਕਰ ਕਰਕੇ ਦੇਖ ਲਿਆ, ਪਿੱਛੇ ਵੀ ਕੀਤਾ ਕਥਨ, ਹੁਣ ਵੀ ਚਾਹੇ ਮੈਂ ਅੱਗੇ ਨੂੰ ਵੀ ਕਥਨ ਕਰਾਂ। ਪਰ ਮੈਨੂੰ ਇੰਨਾ ਕੁ ਪਤਾ ਕਿ ਮੈਂ ਅਕਥ ਨਾ ਕਥਨਾ ਜਾਈ। ਮੈਂ ਜਿਹੜਾ ਹੈਗਾ ਨਾ, ਮੇਰੇ ਕੋਲੋਂ ਇਹ ਤੁਹਾਡਾ ਜਿਹੜਾ ਅਕਥ ਸਰੂਪ ਹੈ ਨਾ, ਤੁਹਾਡਾ ਅਕਥ ਪੁਣਾ, ਇਹ ਮੈਥੋਂ ਕਥਨ ਨਹੀਂ ਹੋਣਾ। ਮੈਂ ਆਪਣੇ ਵੱਲੋਂ ਤੇ ਬੜਾ ਜ਼ੋਰ ਲਾਇਆ, ਮੈਂ ਕਥਨ ਕਰ ਦਿਆਂਗਾ, ਮੈਂ ਕਥਨ ਕਰ ਦਿਆਂਗਾ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਜੋ ਤੁਧ ਭਾਵੈ ਸੋਈ ਅੱਖਾਂ, ਤਿਲ ਤੇਰੀ ਵਡਿਆਈ। ਜੋ ਤੁਹਾਨੂੰ ਭਾਉਂਦਾ ਹੈ ਸੋਈ ਅੱਖਾਂ, ਸੋਈ ਕਹਿੰਦਾ ਹਾਂ, ਪਰ ਇਹਦੇ ਵਿੱਚ ਵੀ ਤੁਹਾਡੀ ਤਿਲਕ ਜਿੰਨੀ ਵਡਿਆਈ ਹੋ ਸਕੀ ਮੇਰੇ ਪਾਸੋਂ। ਬਹੁਤੀ ਵਡਿਆਈ ਤਾਂ ਨਹੀਂ ਕਰ ਸਕਦੇ, ਇੱਕ ਤਿਲ ਜਿੰਨੀ ਵਡਿਆਈ ਕਹਿ ਸਕਦੇ, ਮਾੜੀ ਜੀ ਮਾਮੂਲੀ ਜੀ ਵਡਿਆਈ। ਇਸ ਕਰਕੇ ਮਹਾਰਾਜ, ਅਸੀਂ ਗਰੀਬ ਬੰਦੇ, ਤੁੱਛ ਜੀ ਬੁੱਧੀ ਵਾਲੇ ਤੁਹਾਡੇ ਵਾਸਤੇ ਕੀ ਕਹਿ ਸਕਦੇ ਹਾਂ। ਵਾਹਿਗੁਰੂ ਨੇ ਆਪਣਾ ਵੱਡਾਪਣਾ ਆਪਾਂ ਨੂੰ ਦਿਖਾਇਆ ਨਹੀਂ, ਗੁਰੂ ਗ੍ਰੰਥ ਸਾਹਿਬ ਆਪਣਾ ਵੱਡਾਪਣਾ ਨਹੀਂ ਦਿਖਾਉਂਦੇ। ਜੇ ਦਿਖਾ ਦੇਣ ਆਪਾਂ ਥਰ ਥਰ ਕੰਬਣ ਲੱਗ ਜਾਵਾਂਗੇ, ਆਪਾਂ ਉਹ ਦਰਵਾਜ਼ੇ ਤੋਂ ਹੀ ਮੱਥਾ ਟੇਕਾਂਗੇ। ਸਾਹਮਣੇ ਹੋਣ ਦੀ ਹਿੰਮਤ ਨਹੀਂ ਪੈਣੀ ਆਪਣੀ, ਕਿਉਂਕਿ ਇਹ ਆਪਣੇ ਆਪ ਨੂੰ ਇੰਨਾ ਸੰਕੋਚ ਕੇ ਬੈਠੇ ਨੇ ਮਹਾਰਾਜ, ਇੰਨਾ ਸੰਕੋਚ ਕੇ ਬੈਠੇ ਨੇ, ਕੋਈ ਕੁਛ ਵੀ ਕਰ ਜਾਂਦਾ ਸ਼ਾਂਤ ਬੈਠੇ ਨੇ, ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਪਰ ਜਿੱਦਣ ਕਿਤੇ ਨਿਗਾਹ ਖੋਲਤੀ ਨਾ ਤੀਸਰਾ ਨੇਤਰ ਵਾਲੀ, ਉਦਨ ਹੀ ਘਮਸਾਣ ਪੈ ਜਾਣਾ। ਪਰ ਮਹਾਰਾਜ ਕਹਿੰਦੇ ਨਹੀਂ, ਕੋਈ ਨਹੀਂ, ਸਾਡੇ ਬੱਚੇ ਆ, ਸਾਡੀ ਸ੍ਰਿਸ਼ਟੀ ਹੈ, ਆਪਣੇ ਤੇ ਤਰਸ ਕਰਕੇ ਸਾਰਾ ਕੁਛ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਵੱਡੇ ਬੰਦੇ ਦੇ ਅੰਦਰ ਜੇ ਨਿਮਰਤਾ ਹੋਵੇ, ਸਮਝ ਲੈਣਾ ਚਾਹੀਦਾ ਕਿ ਡਰਦਾ ਅੰਦਰ ਤਾਕਤ ਨਹੀਂ, ਜਾਂ ਇਵੇਂ ਨੂੰ ਮਾਰ ਨਹੀਂ ਸਕਦਾ, ਕੁਛ ਕਹਿ ਨਹੀਂ ਸਕਦਾ। ਮਹਾਰਾਜ ਕਹਿੰਦੇ ਜੇ ਮੇਰਾ ਥੱਪੜ ਵੱਜ ਗਿਆ, ਦਿਖਣਾ ਹੀ ਨਹੀਂ ਕੋਈ, ਕੁਛ ਵੀ ਨਹੀਂ ਦਿਖਣਾ ਫਿਰ, ਨਾ ਇਹ ਧਰਤੀਆਂ ਦਿਖਣ, ਨਾ ਚੰਦਰਮਾ, ਨਾ ਤਾਰੇ, ਨਾ ਤੁਸੀਂ। ਇਸ ਕਰਕੇ ਇੱਕ ਨਿੱਕੇ ਜਿਹੇ ਨਿਆਣੇ ਦੇ ਕੀ ਥੱਪੜ ਮਾਰਦਾ ਸਿਆਣਾ ਬੰਦਾ, ਕਹਿੰਦੇ ਕੀ ਇਹਨਾਂ ਨੂੰ ਮਾਰਨਾ, ਇਹਨਾਂ ਨੇ ਆਪਣੇ ਕਰਨਾ ਮੁਤਾਬਕ ਆਪੇ ਹੀ ਸਭ ਦੁੱਖ ਸੁੱਖ ਪਾ ਲੈਣਾ। ਏਤੇ ਕੂਕਰ ਹਾਂ ਬੇਗਾਨਾ, ਭੌਂਕਾਂ ਇਸ ਤਨ ਤਾਈ। ਤੁਹਾਡੇ ਦਰ ਦੇ ਉੱਤੇ ਇੰਨੇ ਕੂਕਰ ਨੇ ਜਿਹੜੇ ਹਰ ਵਕਤ ਤੁਹਾਡੇ ਦਰ ਤੇ ਖੜੇ, ਤੁਹਾਡੀ ਸਿਫਤ ਕਰਦੇ ਨੇ। ਮੈਂ ਉਹਨਾਂ ਵਿੱਚ ਇੱਕ ਬੇਗਾਨਾ ਜਿਹਾ ਕੂਕਰ ਹਾਂ, ਜਿਹਨੂੰ ਕੋਈ ਜਾਣਦਾ ਨਹੀਂ, ਓਪਰਾ ਜਿਹਾ। ਮਹਾਰਾਜ ਮੈਂ ਵੀ ਇੱਕ ਖੜਾ ਜੀ ਉਹਨਾਂ ਵਿੱਚ, ਭੌਂਕਣ ਵਾਲਿਆਂ ਵਿੱਚ, ਤੇਰੇ ਦਰ ਦਾ ਕੂਕਰ। ਹਮ ਕੂਕਰ ਤੇਰਾ ਦਰਬਾਰ, ਭੌਂਕਾਂ ਆਗਿਆ ਬਦਨ ਪਸਾਰ। ਮੂੰਹ ਪਾੜ ਪਾੜ ਕੇ ਅਸੀਂ ਤੇਰੇ ਕੂਕਰ, ਇੱਕ ਅਵਸਥਾ ਹੈ ਇਹ ਛੇਤੀ ਕੀਤਿਆਂ ਕੋਈ ਬੰਦਾ ਆਪਣੇ ਚੋਂ ਕਹਿ ਨਹੀਂ ਸਕਦਾ। ਕੋਈ ਕਹਿ ਸਕਦਾ ਵੀ ਮੈਂ ਕੁੱਤਾ? ਇਹ ਗੱਲ ਕਹਿਣੀ ਬੜੀ ਔਖੀ ਹੈ। ਕੋਈ ਕਹਿ ਸਕਦਾ ਮੈਂ ਕੀੜਾ, ਮੈਂ ਕਿਰਮ, ਮੈਂ ਗੰਦਗੀ ਦਾ ਕੀੜਾ, ਮੈਂ ਕਮੀਨਾ? ਇਹੋ ਜਿਹੇ ਅੱਖਰ ਮਹਾਰਾਜ ਨੇ ਵਰਤੇ ਨੇ। ਪਰ ਇਹ ਇੱਕ ਅਵਸਥਾ ਹੈ ਜਿੱਥੇ ਨਿਮਰਤਾ ਦੀ ਹੱਦ ਹੋ ਜਾਂਦੀ ਜਾ ਕੇ। ਮਹਾਰਾਜ ਕਹਿੰਦੇ ਇੱਥੇ ਕੂਕਰ ਹੋਂ ਬੇਗਾਨਾ, ਅਥਵਾ ਇੰਨੇ ਕਾਮ ਕਰੋ ਲੋਭ ਮੋਹ ਹੰਕਾਰ ਰੂਪੀ ਕੂਕਰ ਨੇ, ਮੈਂ ਇਹਨਾਂ ਚ ਬੇਗਾਨਾ ਜਿਹਾ ਫਸਿਆ ਹੋਇਆ। ਇੱਕ ਇਹ ਮੈਨੂੰ ਵੱਢੀ ਜਾਂਦੇ ਨੇ, ਚੱਖ ਮਾਰੀ ਜਾਂਦੇ ਨੇ, ਮੈਨੂੰ ਖਾਈ ਜਾਂਦੇ ਨੇ, ਮੈਨੂੰ ਬਚਾਓ। ਮੈਂ ਭੌਂਕਦਾ ਕਾਹਦੇ ਲਈ ਤੁਹਾਡੇ ਦਰ ਤੇ? ਭੌਂਕਾਂ ਇਸ ਤਨ ਤਾਈ, ਮੈਂ ਇਸ ਸਰੀਰ ਦੀ ਮੁਕਤੀ ਲਈ ਭੌਂਕਦਾ। ਮੈਂ ਚਾਹੁੰਦਾ ਕਿ ਮਹਾਰਾਜ ਮੈਨੂੰ ਇਹਨਾਂ ਕੂਕਰਾਂ ਤੋਂ ਬਚਾ ਕੇ ਮੁਕਤ ਕਰ ਦਿਓ, ਮੈਨੂੰ ਬੰਧਨ ਮੁਕਤ ਕਰ ਦਿਓ। ਮਹਾਰਾਜ ਮੇਰੀ ਵੀ ਗਰੀਬ ਦੀ ਸੁਣ ਲਓ, ਇੱਕ ਤਾਂ ਤੁਹਾਡੇ ਖਾਸ ਨੇ, ਬਹੁਤ ਨੇੜੇ ਨੇ, ਇੱਕ ਮੈਂ ਜਿਹਦੀ ਕੋਈ ਪੁੱਛ ਪ੍ਰਤੀਤ ਹੀ ਨਹੀਂ ਹੈਗੀ ਕਿਤੇ। ਨਵਾਂ ਜੋ ਹੋਇਆ, ਬੇਗਾਨਾ ਜਿਹਾ ਹੋਇਆ, ਇੱਥੇ ਕੋਈ ਬੇਗਾਨਾ ਬੰਦਾ ਆ ਜਾਏ, ਆਪਾਂ ਉਹਨਾਂ ਕੀ ਵਰਤਾਓ ਕਰਾਂਗੇ? ਆਪਾਂ ਜਿਹਨੂੰ ਜਾਣਦੇ ਨਹੀਂ ਉਹਦੇ ਵੱਲ ਦੇਖਦੇ ਹੀ ਨਹੀਂ। ਜੇ ਜਾਣਦੇ ਵੀ ਇਹ ਸਾਡਾ ਬੰਦਾ ਹੈ, ਮੇਰੇ ਨੇੜੇ ਰਹਿੰਦਾ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਤਾਂ ਹਾਂ, ਮੈਂ ਤੇਰੇ ਦਰ ਤੇ ਬੇਗਾਨਾ ਜਿਹਾ, ਮੈਨੂੰ ਕੋਈ ਪਛਾਣਦਾ ਨਹੀਂ, ਕੋਈ ਦੇਖਦਾ ਨਹੀਂ, ਮੈਂ ਤੇਰਾ ਕੂਕਰ, ਮੈਂ ਭੌਂਕਦਾ ਇਸ ਸਰੀਰ ਦੀ ਮੁਕਤੀ ਲਈ, ਵਿਸ਼ਿਆਂ ਤੋਂ, ਮਾਇਆ ਤੋਂ, ਬੰਧਨਾਂ ਤੋਂ, ਕਰਮਾਂ ਤੋਂ, ਪਾਪਾਂ ਤੋਂ, ਇਹ ਸਾਰਿਆਂ ਕਾਸਿਆਂ ਤੋਂ, ਬੰਧਨ ਤੋਂ ਮੁਕਤੀ ਮੰਗਦਾ ਹਾਂ। ਭਗਤਹੀਣ ਨਾਨਕ ਜੇ ਹੋਏਗਾ, ਹੁਣ ਜੇ ਮੈਂ ਭਗਤੀ ਤੋਂ ਹੀਣਾ ਵੀ ਹੋਵਾਂਗਾ, ਚਲੋ ਕਹਿਣਗੇ ਵੀ ਇਹ ਭਗਤੀ ਨਹੀਂ ਕਰਦਾ, ਇਹ ਭਗਤੀ ਹੈ ਹੀ ਨਹੀਂ ਇਹਦੇ ਕਰਮਾਂ ਚ। ਪਰ ਇੱਕ ਗੱਲ ਤਾਂ ਹੈ ਕਿ ਤੇਰਾ ਨਾਂ ਤਾਂ ਮੇਰੇ ਮਸਤਕ ਤੇ ਲਿਖਤਾ ਨਾ। ਲੋਕ ਇਹ ਤਾਂ ਕਹਿੰਦੇ ਗੁਰੂ ਦਾ ਸਿੱਖ ਹੈ, ਗੁਰੂ ਦਾ ਭਗਤ ਹੈ, ਇਹ ਤਾਂ ਕਹਿੰਦੇ ਨੇ ਸਾਰੇ। ਭਗਤਹੀਨ ਨਾਨਕ ਜੇ ਹੋਏਗਾ, ਬਾਣਾ ਤਾਂ ਤੇਰਾ ਪਾਇਆ ਹੀ ਹੋਇਆ, ਭਾਵੇਂ ਭਗਤੀ ਤੋਂ ਹੀਣ ਹੀ ਆ, ਤਾਂ ਖਸਮ ਹੈ ਨਾਂ ਨਾ ਜਾਈ। ਤਾਂ ਤੇਰਾ ਖਸਮ ਮਾਲਕ ਮੇਰੇ ਤੋਂ ਨਾਂ ਕਿਵੇਂ ਉੱਠ ਜਾਵੇਗਾ ਕਿ ਇਹ ਨਹੀਂ ਇਹ ਤਾਂ ਹੋਰ ਕਿਸੇ ਦਾ। ਨਾਂ ਤਾਂ ਲੋਕ ਇਹੀ ਲੈਣਗੇ ਗੁਰੂ ਦਾ ਸਿੱਖ ਹੈ। ਹਰ ਜੀ ਉਹ ਨਾਮ ਪਰਿਉ ਰਾਮਦਾਸ, ਲੋਕ ਤਾਂ ਕਹਿਣਗੇ ਰੱਬ ਦਾ ਪਿਆਰਾ ਹੈ, ਗੁਰੂ ਦਾ ਸਿੱਖ ਹੈ, ਗੁਰੂ ਦਾ ਸਿੰਘ ਹੈ। ਬਾਣਾ ਦੇਖ ਕੇ ਤਾਂ ਸਾਰੀ ਦੁਨੀਆਂ ਕਹਿੰਦੀ, ਦਾੜਾ ਦੇਖ ਕੇ, ਦਸਤਾਰ ਦੇਖ ਕੇ ਤਾਂ ਲੋਕ ਕਹਿੰਦੇ ਆ ਨਾ। ਤੇ ਜੇ ਫੇਰ ਕੁਛ ਹੋ ਗਿਆ ਫਿਰ ਤੈਨੂੰ ਹੀ ਇਲਾਜ ਹੈ। ਮੈਂ ਭਗਤੀ ਕਰਾਂ ਨਾ ਕਰਾਂ, ਲੋਕ ਤਾਂ ਤੈਨੂੰ ਕਹਿਣਗੇ, ਕਿਉਂਕਿ ਪਹਿਲਾਂ ਨਾਮ ਤੇਰਾ ਆਉਣਾ ਹੈ ਕਿ ਗੁਰੂ ਦਾ ਸਿੱਖ, ਗੁਰ ਸਿੱਖ। ਇਹ ਤਾਂ ਨਹੀਂ ਕੋਈ ਕਹਿੰਦਾ ਸਿੱਖ ਗੁਰ, ਕਹਿੰਦੇ ਗੁਰ ਸਿੱਖ ਹੈ, ਤੇ ਬਦਨਾਮੀ ਤੁਹਾਡੀ। ਇਸ ਕਰਕੇ ਮੈਨੂੰ ਗਰੀਬ ਨੂੰ ਵੀ ਬਖਸ਼ ਦਿਓ ਭਗਤੀ, ਮੈਨੂੰ ਵੀ ਇਹਨਾਂ ਕੂਕਰਾਂ ਤੋਂ ਬਚਾ ਲਓ। ਇਹ ਕਾਮ ਕਰੋ ਲੋਭ ਮੋਹੰਕਾਰ, ਇਹ ਵਿਸ਼ੇ ਵਿਕਾਰ, ਇਹ ਦੁਨੀਆਂ ਚਾਰ ਪਾਸੇ ਤ੍ਰਿਸ਼ਨਾ ਦੇ ਮਾਰੇ ਕੂਕਰ, ਇਹਨਾਂ ਤੋਂ ਬਚਾ ਕੇ ਮੈਨੂੰ ਭਗਤੀ ਤੋਂ ਹੀਣੇ ਨੂੰ ਭਗਤੀ ਦੇ ਦਿਓ ਜੀ। ਕਿਉਂਕਿ ਮੈਂ ਤੁਹਾਡੇ ਹੁਣ ਮੇਰਾ ਜਿਹੜਾ ਹੈ ਨਾ ਮਸਤਕ, ਉਹਦੇ ਉੱਤੇ ਤੁਹਾਡੀ ਮੋਹਰ ਲੱਗ ਚੁੱਕੀ ਹੈ। ਤੁਹਾਡੀ ਮੋਹਰ ਲੱਗਣ ਕਰਕੇ ਜੇ ਮੈਂ ਕਮਜ਼ੋਰ ਰਹਿ ਗਿਆ, ਜੇ ਸਕੂਲ ਦਾ ਕਿਸੇ ਦਾ ਨਿਆਣਾ ਫੇਲ ਹੋ ਜੇ, ਲੋਕ ਨਿਆਣੇ ਨੂੰ ਨਹੀਂ ਕਹਿੰਦੇ ਸਕੂਲ ਨੂੰ ਕਹਿੰਦੇ, ਕਹਿੰਦੇ ਵੀ ਫਲਾਨੇ ਸਕੂਲ ਚੋਂ